ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً اے گیت تانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ ساتھیو، اج دے پروگرام چ میں تانوں اے دساں گی کہ او کیڑیاں گلاں نے جیڑیاں کہ بچیاں نوں جھوٹ بولن تے مجبور کر دیاں نے، کیونکہ اسی ویہنے ہاں کہ اکثر اوقات بعض بچے بہت زیادہ جھوٹ دا سہارا لیندے نے۔ آؤ ساتھیو، اج اسے گل تے ہی غور کریے کہ آخر وہ ایسیا کیڑیاں وجوہات نے جیڑیاں کہ بچے نوں جھوٹ دا سہارا لین تے مجبور کر دیندیاں نے۔ ساتھیو، اسی ویہنے ہاں کہ ہر والدین دی اے خواہش ہوندی ہے کہ انہاں دے بچے ذہین تے ایماندار ہون، تے وہ اپنے بچیاں چ خواہشات دی دنیا سجی ہوئی ویکھنا چاہندے نے۔ لیکن اگر انہاں دا ایہی بچہ جھوٹ بولن دی عادت دا شکار ہو جائے تے والدین پریشان ہو جاندے نے۔ کئی دفعہ تے بچے بہت زیادہ وگڑ جاندے نے۔ کار دا اگر کوئی کام کیا جائے تے او کوئی نہ کوئی بہانہ لگا دیندے نے۔ اگر ہوم ورک دا پوچھا جائے تے صاف کہہ دیندے نے کہ ٹیچر نے اج ہوم ورک نہیں دتا۔ تے اسی طرح دیا چھوٹیاں چھوٹیاں گلاں نوں لے کے والدین اس قدر پریشان ہو جاندے نے کہ وہ اپنے بچیاں نوں پیار نال سمجھان دی بجائے انہاں دی پٹائی کرنی شروع کر دیندے نے۔ لیکن ساتھیو، اگر یاد رکھو کہ بچے نوں ڈانٹن نال یا مارن نال کام نہیں چلدا، بلکہ پہلے تانوں خود اس گل نوں سمجھنا ہوئے گا کہ تہاڈا بچہ آخر جھوٹ کیوں بول رہا ہے۔ دراصل جھوٹ بولنا وہ فن ہے جنوں زیادہ تر بچے آسانی نال سیکھ لیندے نے تے بڑی ہی صفائی دے نال اندا استعمال کردے نے۔ جھوٹ بولنا انہاں دے لئی الزام تے سزا تو بچن دا پکا ہتھیار ہوندا ہے۔ حالانکہ تھوڑا بہت جھوٹ تے سارے بچے ہی بولدے نے، لیکن کچھ بچے جھوٹ دا سہارا کچھ زیادہ ہی لیندے نے تے پھر نتیجہ نکلدا ہے کہ وہ جھوٹ بولن دے عادی ہو جاندے نے۔ ساتھیو، اگر تہاڈا بچہ کدی کدار جھوٹ بولدا ہے تے پھر تے کوئی مسئلہ نہیں، لیکن اگر وہ جھوٹ نوں اپنی زندگی دا ایک حصہ بنا چکیا ہے تے پھر زیادہ فکر دی گل ہے۔ ایسے چ تہانوں پتہ لگانا چاہیدا ہے کہ آخر تہاڈا بچہ جھوٹ دا سہارا کیوں لے رہا ہے۔ ساتھیو، اسی ویہنے ہاں کہ جدوں ذرا وڈی عمر دے بچے جھوٹ بولن دے عادی ہو جاندے نے تے اے انہاں دے باغیپن دا اظہار ہوندا ہے۔ والدین دی طرفوں لگائیاں گئیاں پابندیاں انہاں نوں باغی بنن تے مجبور کر دیندیاں نے تے پھر وہ جھوٹ دا سہارا لے کے انہاں بندشاں تو باہر نکلن دی کوشش کردے نے۔ ایتھوں تک کہ وہ اس گل دی بھی پرواہ نہیں کردے کہ انہاں دے والدین انہاں دی روزمرہ دی زندگی تو واقف نے تے انہاں نوں سب کچھ معلوم ہے جو کر رہے نے۔ پر ساتھیو، یاد رکھو کہ والدین نوں اپنے بچیاں تے بہت زیادہ پابندیاں لگان دی ضرورت نہیں تے نہ ہی گل گل تے روک ٹوک کرن دی ضرورت ہے، کیونکہ والدین دے اس طرح کرن دے نال بچیاں نوں اس طرح لگدا ہے کہ انہاں دی کوئی اپنی زندگی ہی نہیں۔ اس لیے ایسے چ والدین نوں چاہیدا ہے کہ وہ اپنے بچیاں تے ضرورت تو زیادہ پابندیاں مت لگان تے ہر وقت روک ٹوک دی عادت نوں وی کٹ کرن۔ کچھ زندگی دے فیصلے بچیاں نوں وی کرن دین۔ والدین نوں اے احساس ہونا چاہیدا ہے کہ بچے ہن وڈے ہو رہے نے تے کچھ فیصلے انہاں نوں وی کرن دا اختیار دینا چاہیدا ہے، تاکہ انہاں چ اے احساس پیدا ہوئے کہ اچھا کیے تے برا کیے۔ ساتھیو، والدین نوں چاہیدا ہے کہ جھوٹ نوں بچیاں دے نظریے نال ویکھن، کیونکہ بچیاں دے نقطۂ نظر نال جھوٹ بولنا کسے بھی مسئلے دا سب تو بہتر تے آسان حل ہے۔ اس صورت چ والدین نوں اے فکر نہیں ہونی چاہیدی کہ وہ بچے دا جھوٹ لازمی طور تے پھڑن، بلکہ انہاں دی ذمہ داری اے ہونی چاہیدی کہ وہ اپنے بچے دے مسائل نوں سمجھن تے انہاں نوں حل کرن۔ ساتھیو، سانو ساریاں نوں اپنے آپ تو اے سوال کرن دی ضرورت ہے کہ کی اسی اپنے بچیاں نوں شروع تو سچ بولن دی عادت پائیے۔ ساتھیو، ਜਦੋਂ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਸੱਚ ਬੋਲਣ ਦੀ ਆਦਤ ਪਾ ਦਿੰਦੇ ਹਾਂ ਤਾਂ ਫਿਰ ਬੱਚੇ ਝੂਠ ਤੋਂ ਕਿਨਾਰਾ ਕਰਦੇ ਨੇ ਅਤੇ ਇਹ ਬੁਰੀ ਆਦਤ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਆਉਂਦੀ। ਵਾਲਦੈਨ ਨੂੰ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਇਹ ਸਿਖਾਉਣ ਦੀ ਜ਼ਰੂਰਤ ਹੈ ਕਿ ਝੂਠ ਬੋਲਣਾ ਬਹੁਤ ਬੁਰੀ ਆਦਤ ਹੈ ਅਤੇ ਖੁਦਾਵੰਦ ਖੁਦਾ ਵੀ ਝੂਠ ਤੋਂ ਨਫ਼ਰਤ ਕਰਦੇ ਨੇ। ਬਲਕਿ ਅਗਰ ਬਾਈਬਲ ਮੁਕੱਦਸ 'ਚ ਅਸੀਂ ਖਰੂਜ ਦੀ ਕਿਤਾਬ ਇਹਦੇ 20ਵੇਂ ਬਾਪ ਨੂੰ ਪੜ੍ਹੀਏ ਤਾਂ ਇੱਥੇ ਖੁਦਾਵੰਦ ਦੇ ਸਾਨੂੰ 10 ਹੁਕਮ ਪੜ੍ਹਨ ਨੂੰ ਮਿਲਦੇ ਨੇ ਜਿਹਦੇ 'ਚ ਇੱਕ ਇਹ ਵੀ ਹੁਕਮ ਹੈ ਕਿ ਅਸਾਂ ਝੂਠ ਨਹੀਂ ਬੋਲਣਾ। ਸੋ ਇਸ ਲਈ ਸਾਥੀਓ, ਯਾਦ ਰੱਖੋ ਕਿ ਝੂਠ ਬੋਲਣਾ ਬਹੁਤ ਹੀ ਬੁਰੀ ਆਦਤ ਹੈ ਅਤੇ ਖੁਦਾਵੰਦ ਇਹਨੂੰ ਸਖ਼ਤ ਨਾਪਸੰਦ ਕਰਦੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਬੱਚੇ ਜ਼ਿਆਦਾਤਰ ਝੂਠ ਸਜ਼ਾ ਤੋਂ ਬਚਣ ਦੇ ਲਈ ਬੋਲਦੇ ਨੇ। ਬੱਚੇ ਇਹ ਸੋਚਦੇ ਨੇ ਕਿ ਅਗਰ ਅਸੀਂ ਇਹ ਗੱਲ ਆਪਣੇ ਵਾਲਦੈਨ ਨੂੰ ਦੱਸ ਦਿੱਤੀ ਤਾਂ ਪਤਾ ਨਹੀਂ ਸਾਡੇ ਨਾਲ ਕੀ ਸਲੂਕ ਹੋਏਗਾ, ਕਿਉਂਕਿ ਆਮ ਤੌਰ 'ਤੇ ਬੱਚੇ ਵਾਲਦੈਨ ਨੂੰ ਸੱਚਾਈ ਦੱਸਣਾ ਚਾਹੁੰਦੇ ਨੇ لیکن کئی دفعہ والدین دا خراب موڈ ویکھ کے وہ ڈر جاندے نے تے سزا تو بچن دے لئی وہ جھوٹ دا سہارا لیندے نے۔ سچ تے ایوے کہ جھوٹ بولنا شاید بچیاں نوں وی اچھا نہیں لگدا، وہ اپنے دل تے ایک بوجھ جیہا محسوس کردے نے۔ اس لئی اگر بچہ اپنی غلطی سچ سچ دس دے تے پھر اونوں سزا دین دی بجائے تسی نرم رویہ اختیار کرو تے بچے دی ہمت دی داد دو کہ اونے تانوں سب کچھ سچ سچ دس دتا ہے تے اپنی غلطی منی ہے۔ ساتھیو، ایسی صورت چ والدین نوں چاہیدا ہے کہ اپنے بچیاں نوں پیار نال سمجھان تاکہ وہ دوبارہ اے غلطی نہ دہرائے، کیونکہ ساتھیو تواڈے اس طرح کرن دے نال بچے نوں وی اے لگے گا کہ غلطی ہو جان تے ہمیشہ سزا نہیں ملدی، تے پھر اس طرح بچہ سچ بول کے ٹینشن فری ہو جائے گا۔ ساتھیو، یاد رکھو کہ والدین تو زیادہ اپنے بچیاں نوں ہور کوئی نہیں جاندا۔ تسی جس طرح دا اپنے بچے نوں ٹالنا چاہندے ہو اس طرح دا ٹال سکدے ہو، اے سب والدین دے اختیار چ وے۔ سو اس لئی یاد رکھو کہ بچپن تو ہی بچے دی اچھی تربیت کرو تے اونوں اے گل دسو کہ جھوٹ بولنا بری گل ہے، تے اگر اسی سچ دا ساتھ دواں گے تے پھر یقیناً ہمیشہ کامیابی ساڈے قدم چومے گی۔ سو ساتھیو، میری دعا ہے کہ خداوند خدا تواڈے نال ہون تے تمام تر والدین نوں اے توفیق عطا فرمان کہ وہ اپنے بچیاں دی اچھی تربیت تے پرورش کر سکن۔ روزانہ ایڈوینٹسٹ ورلڈ ریڈیو 24 گھنٹے دا پروگرام جنوبی ایشیا دے لئی پنجابی، اردو، انگریزی، سندھی تے دوجیاں بہت ساریاں زباناں وچ نشر کردا اے۔ صحت، متوازن خوراک، تعلیم، خاندانی زندگی تے بائبل مقدس نوں سمجھن دے لئی ایڈوینٹسٹ ورلڈ ریڈیو ضرور سنو۔ سامعین، بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں، 00923101767962۔ ایڈوینٹسٹ ورلڈ ریڈیو والوں پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے، تے اج تواڈے لئی پیغام خدا دے خادم عظمت ایمینول پیش کرن گے۔ تے آؤ اپنے دلاں نوں تیار کریے تے خدا دے کلام نوں سنیے۔
یسوع مسیح دے ازلی تے ابدی نام وچ سارے ساتھیوں نوں سلام۔ ساتھیو، ہن ویلا اے کہ اسی خداوند دے کلام نوں سنیے۔ آؤ اپنے ایمان دی مضبوطی تے ایمان دی ترقی دے لئی خداوند دے کلام نوں سننے ہاں۔ ساتھیو، اج اسی بائبل مقدس چوں جڑی گل نوں سکھاں گے او اے بابل دا برج۔ ساتھیو، اسی بائبل مقدس دے پرانے عہد نامے وچ پیدائش دی کتاب جیڑی کہ بائبل مقدس دی پہلی کتاب ہے، اے دے 11ویں باب دی پہلی آیت توں لے کے 9ویں آیت تک اسی اس گل نوں پانے ہاں کہ لوکاں نے بابل دا برج بنایا۔ ساتھیو، آؤ اسی سب توں پہلوں اس گل نوں جانیے کہ بابل دا برج بنان والے کیڑے لوگ سن، انہاں دا تعلق کدے نال سی، آ کیڑے لوگ سن جنہاں نے بابل دا برج بنایا۔ سو جدوں اسی بائبل مقدس دا مطالعہ کرنے ہاں تے سانوں پتہ چلدا ہے کہ طوفان نوح دے بعد کچھ عرصے تک حضرت نوح دی اولاد انہاں پہاڑاں وچ آباد رہی جتھے کشتی رک گئی سی، پر جدوں او تعداد وچ شمار وچ بہت زیادہ ودھ گئے اس ویلے برگشتگی دی وجہ توں انہاں وچ فٹ پی گئی۔ جنہاں لوکاں نے اپنے خدائے خالق نوں فراموش کیتا، جنہاں نے خدا دی شریعت نوں رد کیتا، انہاں نے اپنے آپ نوں خدا دی عبادت کرن والیاں توں علیحدہ کرن دا فیصلہ کیتا۔ سو جنہاں لوکاں نے اپنے آپ نوں خدا دے لوکاں توں علیحدہ کیتا، جنہاں لوکاں نے خدا دی عبادت کرن توں انکار کیتا، جنہاں نے خدا دی شریعت نوں رد کر دیتا، انہاں لوکاں نے کسی دور جگہ تے جانا پسند کیتا۔ اس لئی او سفر کردے کردے سینار دے میدان تک پہنچ گئے جڑا کہ دریائے فرات دے کنارے تے واقع ہے۔ ਸਾਥੀਓ, ਇੱਥੋਂ ਦੀ ਜ਼ਮੀਨ ਉਹਨਾਂ ਨੂੰ ਬੜੀ ਪਸੰਦ ਆਈ ਕਿਉਂਕਿ ਉਹ ਜ਼ਰਖੇਜ਼ ਜ਼ਮੀਨ ਸੀ, ਇਸ ਲਈ ਉਹਨਾਂ ਨੇ ਉੱਥੇ ਰਹਿਣਾ ਪਸੰਦ ਕੀਤਾ। ਸੋ ਸਿਨਾਰ ਦੇ ਮੈਦਾਨ ਵਿੱਚ ਉਹਨਾਂ ਨੇ ਸ਼ਹਿਰ ਤਾਮੀਰ ਕਰਨ ਦਾ ਇਰਾਦਾ ਕੀਤਾ ਤੇ ਉਹਦੇ ਵਿੱਚ ਇੱਕ ਐਸੇ ਆਲੀਸ਼ਾਨ ਤੇ ਬੁਲੰਦ ਬੁਰਜ ਨੂੰ ਬਣਾਉਣ ਦਾ ਫੈਸਲਾ ਕੀਤਾ ਜਿਹੜਾ ਦੁਨੀਆਂ ਦੇ ਲਈ ਇੱਕ ਅਜੂਬਾ ਹੋਏ। ਸੋ ਸਾਥੀਓ, ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਹਜ਼ਰਤ ਨੂਹ ਦੀ ਨਸਲ ਦੇ ਲੋਕਾਂ ਨੇ ਬਾਬਲ ਦਾ ਬੁਰਜ ਕਿਉਂ ਬਣਾਇਆ? ਹਜ਼ਰਤ ਨੂਹ ਦੀ ਔਲਾਦ ਇੱਕ ਐਸਾ ਬੁਰਜ ਕਿਉਂ ਬਣਾਉਣਾ ਚਾਹੁੰਦੀ ਸੀ ਜਿਹੜਾ ਆਸਮਾਨ ਤੱਕ ਬੁਲੰਦ ਹੋਏ? ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਕਦੀਮ ਅਬਾਈ ਬਜ਼ੁਰਗ ਵਾਂਬੀਆ ਦੇ ਸਫ਼ਰ ਨੰਬਰ 110 ਵਿੱਚ ਇਹ ਗੱਲ ਲਿਖਦੀ ਏ ਕਿ ਬਾਬਲ ਦਾ ਬੁਰਜ ਇਸ ਵਜ੍ਹਾ ਤੋਂ ਬਣਾਇਆ ਗਿਆ ਤਾਂ ਕਿ ਲੋਕ ਰੂਹੇ ਜ਼ਮੀਨ ਤੇ ਛੋਟੀ ਛੋਟੀ ਬਸਤੀਆਂ ਵਿੱਚ ਤਿੱਤਰ ਬਿੱਤਰ ਨਾ ਹੋ ਸਕਣ, ਜਦਕਿ ਬਨੀ ਨੂੰ ਇਨਸਾਨ ਦੇ ਲਈ ਖੁਦਾ ਦਾ ਆਫਰਮਾਨ ਸੀ ਕਿ ਸਾਰੇ ਜ਼ਮੀਨ ਤੇ ਫੈਲ ਜਾਣ ਤੇ ਜ਼ਮੀਨ ਨੂੰ ਮਾਮੂਰ ਓ ਮਹਕੂਮ ਕਰਨ। ਪਰ ਬਾਬਲ ਦੇ ਬੁਰਜ ਨੂੰ ਬਣਾਉਣ ਵਾਲੇ ਲੋਕਾਂ ਨੇ ਇਸ ਗੱਲ ਦਾ ਤਹੀਆ ਕੀਤਾ ਕਿ ਉਹ ਆਪਣੇ ਗਰੋਹ ਨੂੰ ਮੁਤਹਿਦ ਰੱਖਣਗੇ ਤੇ ਇੱਕ ਐਸੀ ਸਲਤਨਤ ਦੀ ਬੁਨਿਆਦ ਪਾਣਗੇ ਜਿਹੜੀ ਆਖਿਰਕਾਰ ਸਾਰੀ ਦੁਨੀਆਂ ਤੇ ਛਾ ਜਾਏਗੀ। ਇਸ ਤਰ੍ਹਾਂ ਆ ਸ਼ਹਿਰ ਇੱਕ ਆਲਮਗੀਰ ਹਕੂਮਤ ਦਾ ਦਾਰੁਲ ਸਲਤਨਤ ਬਣ ਜਾਏਗਾ। ਉਹਦੀ ਹਸ਼ਮਤ ਦੇ ਨਾਲ ਦੁਨੀਆਂ ਮੁਤਾਸਿਰ ਹੋ ਕੇ ਇਜ਼ਹਾਰੇ ਅਕੀਦਤ ਕਰੇਗੀ। ਇਸ ਤਰ੍ਹਾਂ ਬਾਬਲ ਦਾ ਬੁਰਜ ਬਣਾਉਣ ਵਾਲੇ ਲੋਕਾਂ ਦੀ ਸ਼ੋਹਰਤ ਨਾ ਸਿਰਫ ਵਧੇਗੀ ਬਲਕਿ ਇਸ ਦੁਨੀਆਂ ਵਿੱਚ ਉਹਨਾਂ ਦਾ ਨਾਮ ਹੋਏਗਾ। ਸੋ ਉਹਨਾਂ ਨੇ ਚਾਹਿਆ ਕਿ ਉਹਨਾਂ ਦੀ ਹਿਕਮਤ ਦੁਨੀਆਂ ਤੋਂ ਨਾ ਮਿਟੇ, ਉਹਨਾਂ ਦੀ ਯਾਦਗਾਰ ਕਾਇਮ ਰਹੇ ਤਾਂ ਕਿ ਉਹਨਾਂ ਦੀ ਸ਼ੋਹਰਤ ਪੁਸ਼ਤਾਂ ਤੱਕ ਕਾਇਮ ਰਹੇ। ਸੋ ਸਾਥੀਓ, ਇਸ ਕਲਾਮ ਤੋਂ ਅਸਾਫ਼ ਜ਼ਾਹਿਰ ਹੁੰਦਾ ਹੈ ਕਿ ਬਾਬਲ ਦਾ ਬੁਰਜ ਖੁਦਾ ਦੇ ਵਾਅਦੇ ਤੇ ਬੇਯਕੀਨੀ ਦੀ ਅਲਾਮਤ ਦੇ ਤੌਰ ਨਾਲ ਖੜਾ ਕੀਤਾ ਗਿਆ। ਬਾਬਲ ਦਾ ਬੁਰਜ ਇੱਕ ਅਜ਼ੀਮ ਤੇ ਇਨਸਾਨੀ ਮਨਸੂਬਾ ਸੀ ਤੇ ਆ ਦੁਨੀਆਂ ਦਾ ਅਜੂਬਾ ਵੀ ਸੀ ਤੇ ਆ ਇੱਕ ਐਸੀ ਯਾਦਗਾਰ ਸੀ ਜਿਹਦੇ ਨਾਲ ਖੁਦਾ ਦੀ ਬਜਾਏ ਇਨਸਾਨਾਂ ਨੂੰ ਇੱਜ਼ਤ ਮਿਲਦੀ ਰਹਿਣੀ ਸੀ। ਸਾਥੀਓ, ਅਸੀਂ ਵੇਖਦੇ ਕਿ ਅੱਜ ਵੀ ਅਲਾਮਤੀ ਤੌਰ ਨਾਲ ਬਾਬਲ ਦਾ ਬੁਰਜ ਬਣਾਉਣ ਵਾਲੇ ਲੋਕ ਪਾਏ ਜਾਂਦੇ ਨੇ ਜਿਹੜੇ ਕਿ ਯਾਦਗਾਰਾਂ ਕਾਇਮ ਕਰਦੇ ਨੇ। ਮਿਸਾਲ ਦੇ ਤੌਰ ਨਾਲ ਮਹਿੰਗੇ ਮਹਿੰਗੇ ਕੱਪੜੇ, ਵੱਡੇ ਵੱਡੇ ਕਾਰ, ਖੂਬਸੂਰਤ ਕਾਰਾਂ ਤੇ ਅਹਿਮ ਕੰਮ, ਤਾਂ ਕਿ ਸਿਰਫ ਤੇ ਸਿਰਫ ਲੋਕਾਂ ਦੀ ਤਵੱਜਾ ਉਹਨਾਂ ਦੀ ਤਰਫ ਰਵੇ, ਦੂਜਿਆਂ ਦੀ ਤਵੱਜਾ ਤੇ ਸ਼ੋਹਰਤ ਪਾਉਣ ਦੇ ਲਈ ਅੱਜ ਵੀ ਲੋਕ ਅਜੀਬੋ ਗਰੀਬ ਕੰਮ ਕਰਦੇ ਨੇ ਤਾਂ ਕਿ ਖੁਦਾ ਦੀ ਬਜਾਏ ਸਿਰਫ ਉਹਨਾਂ ਨੂੰ ਹੀ ਇੱਜ਼ਤ ਮਿਲੇ, ਉਹਨਾਂ ਦਾ ਹੀ ਨਾਮ ਹੋਏ। ਸਾਥੀਓ, ਇਸ ਗੱਲ ਦੀ ਵਜ੍ਹਾ ਤੋਂ ਹੀ ਅਸੀਂ ਵੇਖਦੇ ਕਿ ਲੂਸੀਫਰ ਨੂੰ ਆਸਮਾਨ ਤੋਂ ਜ਼ਮੀਨ ਤੇ ਸੁੱਟਿਆ ਗਿਆ, ਕਿਉਂਕਿ ਗਰੂਰ ਤੇ ਗਮੰਡ ਉਹਦੇ ਦਿਲ ਵਿੱਚ ਸਮਾ ਗਿਆ ਸੀ। ਉਹ ਖੁਦਾ ਦੇ ਨਾਮ ਨੂੰ ਇੱਜ਼ਤ ਜਲਾਲ ਦੇਣ ਦੀ ਬਜਾਏ ਆਪਣੇ ਆਪ ਨੂੰ ਬੁਲੰਦ ਕਰਨ ਲੱਗਾ ਤੇ ਆਹ ਗੱਲ ਖੁਦਾ ਨੂੰ ਪਸੰਦ ਨਾ ਆਈ। ਸਾਥੀਓ, ਜਦੋਂ ਵੀ ਇਨਸਾਨ ਨੇ, ਕਿਸੇ ਵੀ ਮਖਲੂਕ ਨੇ ਆਪਣੀ ਅਕਲ ਜਾਂ ਆਪਣੀ ਤਾਕਤ ਤੇ ਫਖਰ ਕੀਤਾ ਹੈ, ਆਪਣੇ ਆਪ ਨੂੰ ਖੁਦਾ ਤੋਂ ਜ਼ਿਆਦਾ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਵੇਲੇ ਨਾ ਸਿਰਫ ਉਹ ਨਾਕਾਮ ਹੋਇਆ ਬਲਕਿ ਉਹ ਸ਼ਰਮਸਾਰ ਹੋਇਆ ਹੈ, ਉਹਨੂੰ ਰਸਵਾਈ ਦੇ ਸਿਵਾ ਔਰ ਕੁਝ ਹਾਸਲ ਨਹੀਂ ਹੋਇਆ। ਇਸ ਲਈ ਅਸੀਂ ਇਸ ਗੱਲ ਨੂੰ ਜਾਣੀਏ ਕਿ ਇਨਸਾਨ ਦੀ ਭਲਾਈ ਤੇ ਸਰਫਰਾਜ਼ੀ ਖੁਦਾ ਵਿੱਚ ਹੀ ਪਾਈ ਜਾਂਦੀ ਹੈ। ਖੁਦਾ ਤੇ ਭਰੋਸਾ ਰੱਖੇ ਬਗੈਰ ਅਸੀਂ ਕੁਝ ਵੀ ਨਹੀਂ ਕਰ ਸਕਦੇ, ਆਪਣੇ ਕੰਮਾਂ ਵਿੱਚ ਕਾਮਯਾਬ ਨਹੀਂ ਹੋ ਸਕਦੇ। ਸਾਥੀਓ, ਬਾਬਲ ਦਾ ਬੁਰਜ ਖੁਦਾ ਦੀ ਨਾਫਰਮਾਨੀ ਦੀ ਅਲਾਮਤ ਸੀ। ਅਸੀਂ ਵੇਖਦੇ ਹਾਂ ਕਿ ਤਖਲੀਕ ਦੇ ਵੇਲੇ ਤੇ ਤੂਫਾਨ ਦੇ ਬਾਅਦ ਖੁਦਾ ਦਾ ਆ ਹੁਕਮ ਸੀ ਕਿ ਲੋਕ ਜ਼ਮੀਨ ਤੇ ਮਾਮੂਰ ਹੋਣ, ਪਰ ਬਾਬਲ ਦਾ ਬੁਰਜ ਬਣਾਉਣ ਵਾਲੇ ਲੋਕਾਂ ਨੇ ਆਪਣੀ ਹੱਦ ਮੁਕਰਰ ਕੀਤੀ। ਉਹਨਾਂ ਨੇ ਆਪਣੀ ਮਹਦੂਦ ਇਨਸਾਨੀ ਸੋਚ ਵਿੱਚ ਕੁਵਤ ਤਲਾਸ਼ ਕੀਤੀ। ਇਸ ਤਰ੍ਹਾਂ ਇੱਕ ਦਫ਼ਾ ਫਿਰ ਅਬਲੀਸ ਨੂੰ ਨਾਕਾਮੀ ਹਾਸਲ ਹੋਈ। ਤੇ ਜਦਕਿ ਸਾਥੀਓ, ਖੁਦਾ ਨੇ ਬੁਰਜ ਬਣਾਉਣ ਵਾਲੇ ਲੋਕਾਂ ਦੀ ਜ਼ੁਬਾਨਾਂ ਵਿੱਚ ਇਖਤਲਾਫ਼ ਪੈਦਾ ਕਰ ਦਿੱਤਾ। ਇਸ ਲਈ ਬਾਬਲ ਨਾਮ ਦਾ ਜਿਹੜਾ ਮਤਲਬ ਹੈ ਉਹ ਏ ਇਖਤਲਾਫ਼ ਜਾਂ ਗੜਬੜੀ। ਸਾਥੀਓ, ਬਾਬਲ ਬੁਰਜ ਨੂੰ ਬਣਾਉਣ ਦੀ ਇੱਕ ਹੋਰ ਵੀ ਵਜ੍ਹਾ ਸੀ ਤੇ ਉਸ ਵਜ੍ਹਾ ਦੇ ਬਾਰੇ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਕਦੀਮ ਅਬਾਈ ਬਜ਼ੁਰਗ ਵਾਂਬੀਆ ਦੇ ਸਫ਼ਾ ਨੰਬਰ 110 ਤੇ 111 ਵਿੱਚ ਇਹ ਗੱਲ ਲਿਖਦੀ ਏ ਕਿ ਸਿਨਾਰ ਦੇ ਮੈਦਾਨ ਵਿੱਚ ਰਹਿਣ ਵਾਲੇ ਲੋਕਾਂ ਨੇ ਖੁਦਾ ਦੇ ਅਹਿਦ ਤੇ ਯਕੀਨ ਨਾ ਕੀਤਾ ਕਿ ਉਹ ਦੁਨੀਆਂ ਤੇ ਫਿਰ ਤੂਫਾਨ ਨਹੀਂ ਲਿਆਏਗਾ। ਉਹਨਾਂ ਚੋਂ ਬਹੁਤ ਸਾਰੇ ਲੋਕਾਂ ਨੇ ਖੁਦਾ ਦੇ ਨਾਮ ਦਾ ਇਨਕਾਰ ਕੀਤਾ ਤੇ ਦੁਨੀਆਂ ਵਿੱਚ ਤੂਫਾਨ ਦਾ ਆਉਣਾ ਉਹਨਾਂ ਨੇ ਆਹ ਖਿਆਲ ਕੀਤਾ ਕਿ ਇਹਦੀ ਵਜ੍ਹਾ ਫਿਤਰਤੀ ਅਸਬਾਬ ਨੇ। ਸਾਥੀਓ, ਬਾਬਲ ਬੁਰਜ ਨੂੰ ਬਣਾਉਣ ਵਾਲੇ ਲੋਕਾਂ ਨੇ ਆਪਣੇ ਦਿਲ ਵਿੱਚ ਆ ਸੋਚਿਆ ਕਿ ਜਦੋਂ ਅਸੀਂ ਇਹਨੂੰ ਤਾਮੀਰ ਕਰ ਲਵਾਂਗੇ ਉਸ ਵੇਲੇ ਅਸੀਂ ਆਉਣ ਵਾਲੇ ਤੂਫਾਨਾਂ ਤੋਂ ਮਹਿਫੂਜ਼ ਰਵਾਂਗੇ, ਇਸ ਬੁਰਜ ਦੀ ਬਦੌਲਤ ਅਸੀਂ ਬਚੇ ਰਵਾਂਗੇ, ਮਹਿਫੂਜ਼ ਰਵਾਂਗੇ, ਕਿਉਂਕਿ ਆਹ ਸਾਡੀ ਮਜ਼ਬੂਤ ਪਨਾਹਗਾਹ ਹੈ, ਆਹ ਮਜ਼ਬੂਤ ਚਟਾਨ ਹੈ, ਇਹਦੇ ਵਿੱਚ ਹੀ ਸਾਡੀ ਸਲਾਮਤੀ ਤੇ ਭਲਾਈ ਪਾਈ ਜਾਂਦੀ ਹੈ। ਸਾਥੀਓ, ਬਾਬਲ ਬੁਰਜ ਦੇ ਲੋਕਾਂ ਨੇ ਖੁਦਾ ਦੇ ਵਾਅਦੇ ਦਾ ਭਰੋਸਾ ਨਾ ਕੀਤਾ ਕਿ ਉਹ ਫਿਰ ਜ਼ਮੀਨ ਤੇ ਤੂਫਾਨ ਨਾ ਲਿਆਏਗਾ, ਬਲਕਿ ਅਸੀਂ ਵੇਖਨੇ ਕਿ ਉਹਨਾਂ ਲੋਕਾਂ ਨੇ ਖੁਦਾ ਦੇ ਵਜੂਦ ਤੋਂ ਇਨਕਾਰ ਕੀਤਾ। ਉਹਨਾਂ ਨੇ ਸੋਚਿਆ ਕਿ ਆ ਉਹਨਾਂ ਦੀ ਮਜ਼ਬੂਤ ਪਨਾਹਗਾਹ ਹੈ, ਜਦਕਿ ਸਾਥੀਓ ਉਹ ਆਪਣੀ ਜਗ੍ਹਾ ਤੇ ਗਲਤ ਸਨ, ਕਿਉਂਕਿ ਉਹਨਾਂ ਨੇ ਖੁਦਾ ਦੀ ਨਾਫਰਮਾਨੀ ਕਰਕੇ, ਖੁਦਾ ਦੇ ਵਾਅਦੇ ਤੇ ਭਰੋਸਾ ਨਾ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਹੋਰ ਜ਼ਿਆਦਾ ਖਤਰੇ ਵਿੱਚ ਪਾ ਲਿਆ। ਉਹਨਾਂ ਨੇ ਖੁਦਾ ਦੇ ਖਿਲਾਫ ਗੁਨਾਹ ਕੀਤਾ, ਉਹਨਾਂ ਨੇ ਬਗਾਵਤ ਕੀਤੀ, ਜਿਹਦੀ ਵਜ੍ਹਾ ਤੋਂ ਖੁਦਾ ਨੇ ਉਹਨਾਂ ਨੂੰ ਸ਼ਰਮਸਾਰ ਕੀਤਾ। ਇਸ ਲਈ ਖੁਦਾ ਨੇ ਉਸ ਬਾਬਲ ਦੇ ਬੁਰਜ ਨੂੰ ਮੁਕੰਮਲ ਨਾ ਹੋਣ ਦਿੱਤਾ, ਬਲਕਿ ਲੋਕਾਂ ਦੀਆਂ ਜ਼ੁਬਾਨਾਂ ਵਿੱਚ ਇਖਤਲਾਫ ਪੈਦਾ ਕਰ ਦਿੱਤਾ, ਤਾਂ ਕਿ ਲੋਕ ਇੱਕ ਦੂਜੇ ਦੀ ਗੱਲ ਨੂੰ ਨਾ ਸਮਝ ਸਕਣ। ਇਸ ਤਰ੍ਹਾਂ ਉਹ ਬਾਬਲ ਬੁਰਜ ਨੂੰ ਬਣਾਉਣ ਵਿੱਚ ਨਾਕਾਮ ਹੋਏ, ਉਹ ਬਾਬਲ ਬੁਰਜ ਨੂੰ ਮੁਕੰਮਲ ਨਾ ਕਰ ਪਾਏ। ਤੇ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਫਰਮਾਉਂਦੀ ਏ ਕਿ ਬੁਰਜ ਬਣਾਉਣ ਵਾਲੇ ਲੋਕਾਂ ਦੀ ਤਜਵੀਜ਼ਾਂ ਦਾ ਇੰਜਾਮ ਸ਼ਰਮਸਾਰੀ ਤੇ ਸ਼ਿਕਸਤ ਹੋਇਆ। ਉਹ ਬੁਰਜ ਜਿਹਨੂੰ ਉਹ ਆਪਣੇ ਫਖਰ ਓ ਗਰੂਰ ਦੀ ਯਾਦਗਾਰ ਬਣਾਉਣਾ ਚਾਹੁੰਦੇ ਸਨ, ਹਕੀਕਤ ਵਿੱਚ ਉਹਨਾਂ ਦੀ ਹਮਾਕਤ ਦੀ ਯਾਦਗਾਰ ਬਣ ਗਿਆ। ਇਨਸਾਨ ਲਗਾਤਾਰ ਐਸੇ ਰਵਿਸ਼ ਨੂੰ ਇਖਤਿਆਰ ਕੀਤੇ ਹੋਏ ਵੇ, ਯਾਨੀ ਆਪਣੀ ਜ਼ਾਤ ਤੇ ਭਰੋਸਾ ਰੱਖ ਕੇ ਖੁਦਾ ਦੀ ਸ਼ਰੀਅਤ ਨੂੰ ਨਜ਼ਰਅੰਦਾਜ਼ ਕਰਦਾ ਹੈ। ਆ ਉਹੀ ਅਸੂਲ ਏ ਜਿਹਦੀ ਵਜ੍ਹਾ ਤੋਂ ਲੂਸੀਫਰ ਨੂੰ ਆਸਮਾਨ ਤੋਂ ਕੱਢਿਆ ਗਿਆ। ਸੋ ਸਾਥੀਓ, ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਬਾਬਲ ਬੁਰਜ ਨੂੰ ਆਪਣੀ ਪਨਾਹਗਾਹ ਤਸਲੀਮ ਕੀਤੀ, ਉਹਨਾਂ ਨੇ ਰੁਸਵਾਈ ਪਾਈ, ਉਹ ਸ਼ਰਮਸਾਰ ਹੋਏ, ਉਹਨਾਂ ਨੂੰ ਸ਼ਿਕਸਤ ਹੋਈ। ਸਾਥੀਓ, ਸਾਡੀ ਭਲਾਈ, ਸਾਡੀ ਸਰਫਰਾਜ਼ੀ ਖੁਦਾਵੰਦ ਵਿੱਚ ਪਾਈ ਜਾਂਦੀ ਏ। ਅਗਰ ਅਸੀਂ ਖੁਦਾ ਤੇ ਭਰੋਸਾ ਰੱਖਾਂਗੇ ਤੇ ਉਹਦੇ ਇਖਤਿਆਰ ਨੂੰ ਮੰਨਾਂਗੇ, ਉਸ ਵੇਲੇ ਯਕੀਨਨ ਅਸੀਂ ਨਿਜਾਤ ਪਾਵਾਂਗੇ, ਅਬਦੀ ਜ਼ਿੰਦਗੀ ਨੂੰ ਹਾਸਲ ਕਰਾਂਗੇ। ਸੋ ਸਾਥੀਓ, ਅੱਜ ਅਸੀਂ ਇਸ ਗੱਲ ਨੂੰ ਜਾਣੀਏ ਤੇ ਇਸ ਗੱਲ ਨੂੰ ਸੋਚੀਏ ਕਿ ਅਸਾਂ ਆਪਣੀ ਜ਼ਿੰਦਗੀ ਵਿੱਚ ਕਿਹੜੇ ਬੁਰਜ ਤਾਮੀਰ ਕੀਤੇ ਹੋਏ ਨੇ। ਹਜ਼ਰਤ ਨੂਹ ਦੀ ਔਲਾਦ ਨੇ ਤੇ ਬਾਬਲ ਦਾ ਬੁਰਜ ਬਣਾਇਆ, ਜਿਹੜਾ ਕਿ ਖੁਦਾ ਦੀ ਨਾਫਰਮਾਨੀ ਦੀ ਅਲਾਮਤ ਸੀ। ਉਹਨਾਂ ਨੇ ਖੁਦਾ ਤੇ ਭਰੋਸਾ ਨਾ ਰੱਖ ਕੇ, ਖੁਦਾ ਦੇ ਵਾਅਦਿਆਂ ਦਾ ਯਕੀਨ ਨਾ ਕਰਕੇ ਬਾਬਲ ਦਾ ਬੁਰਜ ਬਣਾਇਆ, ਤੇ ਉਹਦੇ ਵਿੱਚ ਹੀ ਆਪਣੀ ਉਹਨਾਂ ਨੇ ਸਲਾਮਤੀ, ਸਰਫਰਾਜ਼ੀ ਤੇ ਤਾਕਤ ਮਹਿਸੂਸ ਕੀਤੀ। ਅੱਜ ਅਸੀਂ ਸੋਚੀਏ, ਇਸ ਗੱਲ ਨੂੰ ਵੇਖੀਏ ਕਿ ਸਾਡੀਆਂ ਜ਼ਿੰਦਗੀਆਂ ਵਿੱਚ ਕਿਹੜੇ ਬੁਰਜ ਪਾਏ ਜਾਂਦੇ ਨੇ, ਅਸੀਂ ਆਪਣੀ ਜ਼ਿੰਦਗੀ ਵਿੱਚ ਕਿਹੜੇ ਬੁਰਜ ਤਾਮੀਰ ਕੀਤੇ ਹੋਏ ਨੇ। ਸਾਥੀਓ, ਅਗਰ ਅਸੀਂ ਖੁਦਾਵੰਦ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਜਗ੍ਹਾ ਦੇਵਾਂਗੇ, ਉਹਨੂੰ ਆਪਣੀ ਪਨਾਹਗਾਹ ਬਣਾਵਾਂਗੇ, ਤੇ ਯਕੀਨਨ ਅਸੀਂ ਮਹਿਫੂਜ਼ ਰਵਾਂਗੇ, ਨਿਜਾਤ ਪਾਵਾਂਗੇ। ਪਰ ਅਗਰ ਅਸੀਂ ਬਾਬਲ ਬੁਰਜ ਨੂੰ ਬਣਾਉਣ ਵਾਲੇ ਲੋਕਾਂ ਦੀ ਤਰ੍ਹਾਂ ਖੁਦਾ ਦੇ ਨਾਮ ਦਾ ਇਨਕਾਰ ਕਰਾਂਗੇ ਤੇ ਦੁਨਿਆਵੀ ਸ਼ੈਵਾਂ ਵਿੱਚ ਜ਼ਿੰਦਗੀ ਜਾਂ ਖੁਸ਼ੀ ਤਲਾਸ਼ ਕਰਾਂਗੇ, ਉਸ ਵੇਲੇ ਨਾ ਸਿਰਫ ਅਸੀਂ ਖੁਦਾ ਤੋਂ ਦੂਰ ਚਲੇ ਜਾਵਾਂਗੇ, ਬਲਕਿ ਅਸੀਂ ਨਫ਼ਰਤ ਅੰਗੇਜ਼ ਕੰਮ ਕਰਾਂਗੇ, ਗੁਨਾਹ ਕਰਾਂਗੇ। ਤੇ ਖੁਦਾ ਦੇ ਕਲਾਮ ਫਰਮਾਉਂਦਾ ਹੈ ਕਿ ਗੁਨਾਹ ਦੀ ਮਜ਼ਦੂਰੀ ਮੌਤ ਹੈ। ਸਾਥੀਓ, ਖੁਦਾਵੰਦ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਸਾਰਿਆਂ ਦੀ ਤੋਬਾ ਤੱਕ ਨੋਬਾ ਚਾਹੁੰਦਾ ਹੈ। ਆਓ ਅਸੀਂ ਆਪਣੇ ਗੁਨਾਹਾਂ ਤੋਂ ਤੋਬਾ ਕਰੀਏ ਤੇ ਆਪਣੇ ਆਪ ਨੂੰ ਖੁਦਾ ਦੇ ਸਪੁਰਦ ਕਰੀਏ ਤੇ ਖੁਦਾ ਨੂੰ ਕਹੀਏ ਕਿ ਐ ਖੁਦਾਵੰਦ, ਤੂੰ ਹੀ ਮੇਰੀ ਪਨਾਹਗਾਹ ਹੈ, ਤੂੰ ਹੀ ਮੇਰੀ ਮਜ਼ਬੂਤ ਚਟਾਨ ਹੈ, ਤੇਰੇ ਵਿੱਚ ਹੀ ਮੇਰੀ ਸਲਾਮਤੀ ਤੇ ਭਲਾਈ ਪਾਈ ਜਾਂਦੀ ਹੈ, ਤੇਰੇ ਵਿੱਚ ਹੀ ਅਬਦੀ ਜ਼ਿੰਦਗੀ ਪਾਈ ਜਾਂਦੀ ਹੈ। ਇਸ ਲਈ ਅਸੀਂ ਆਪਣਾ ਇਮਾਨ ਤੇ ਭਰੋਸਾ ਤੇਰੇ ਤੇ ਰੱਖਨੇ ਆ ਤੇ ਤੈਨੂੰ ਹੀ ਆਪਣੀ ਜ਼ਿੰਦਗੀ ਦਾ ਖਾਲਿਕ ਤੇ ਮਾਲਿਕ ਤਸਲੀਮ ਕਰਨੇ ਆ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਖੁਦਾ ਨੂੰ ਹੀ ਆਪਣੀ ਮਜ਼ਬੂਤ ਚਟਾਨ ਤਸਲੀਮ ਕਰੋ, ਕਿਉਂਕਿ ਉਹੀ ਮਜ਼ਬੂਤ ਪਨਾਹਗਾਹ ਹੈ। ਜਿਹੜਾ ਕੋਈ ਵੀ ਉਹਦੇ ਕੋਲ ਆਏਗਾ, ਉਹਦੇ ਤੇ ਈਮਾਨ ਰੱਖੇਗਾ, ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਨਾ। ਆਓ ਅਸੀਂ ਖੁਦਾ ਤੇ ਈਮਾਨ ਤੇ ਭਰੋਸਾ ਰੱਖਦੇ ਹੋਏ ਹਾਂ, ਉਹਦੀ ਰਹਿਨਮਾਈ ਨੂੰ ਹਾਸਲ ਕਰੀਏ, ਤਾਂ ਕਿ ਅਸੀਂ ਉਹਦੇ ਕਲਾਮ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਦੇ ਹੋਏ ਹਾਂ, ਖੁਦਾਵੰਦ ਕੋਲੋਂ ਬਹੁਤ ਸਾਰੀਆਂ ਬਰਕਤਾਂ ਪਾ ਸਕੀਏ ਤੇ ਉਹਦੇ ਹਜ਼ੂਰ ਮਕਬੂਲ ਠਹਿਰੀਏ। ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਸੂ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਇਸ ਗੱਲ ਦਾ ਇਕਰਾਰ ਕਰਨੇ ਆ ਕਿ ਤੂੰ ਹੀ ਸਾਡੀਆਂ ਜ਼ਿੰਦਗੀਆਂ ਦਾ ਖਾਲਿਕ ਤੇ ਮਾਲਿਕ ਹੈ, ਤੂੰ ਹੀ ਸਾਡੇ ਨਿਜਾਤ ਦੇ ਹਿੰਦਾ ਹੈ, ਤੇਰੇ ਬਗੈਰ ਅਸੀਂ ਕੁਝ ਵੀ ਨਹੀਂ ਆ। ਅਗਰ ਅਸੀਂ ਤੇਰੇ ਤੋਂ ਦੂਰ ਚਲੇ ਜਾਵਾਂਗੇ ਤੇ ਫਿਰ ਅਸੀਂ ਰੁਸਵਾਈ ਦੇ ਸਿਵਾ ਕੁਝ ਨਾ ਪਾਵਾਂਗੇ। ਸੋ ਸਾਡੀ ਸਲਾਮਤੀ ਅਬਦੀ ਜ਼ਿੰਦਗੀ ਤੇਰੇ ਵਿੱਚ ਹੀ ਪਾਈ ਜਾਂਦੀ ਹੈ। ਹੈ ਖੁਦਾਵੰਦ, ਅਸੀਂ ਤੇਰੇ ਕੋਲ ਆਨੇ ਆ, ਤੂੰ ਸਾਨੂੰ ਕਬੂਲ ਫਰਮਾ ਤੇ ਸਾਡੇ ਗੁਨਾਹਾਂ ਨੂੰ ਬਖਸ਼ ਦੇ। ਸਾਨੂੰ ਹਮੇਸ਼ਾ ਤੂੰ ਆਪਣੇ ਨਾਲ ਵਫਾਦਾਰ ਰਹਿਣ ਦੀ ਤੌਫੀਕ ਤਾਂ ਫਰਮਾ, ਅਸੀਂ ਹਮੇਸ਼ਾ ਤੇਰੇ ਨਾਲ ਹੀ ਰਹਿਣਾ ਚਾਹੁੰਦੇ ਹਾਂ। ਤੂੰ ਸਾਨੂੰ ਅੱਜ ਦੇ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ। ਹੈ ਖੁਦਾਵੰਦ, ਮੈਂ ਦੁਆ ਕਰਨਾ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਜਿਹੜੇ ਬਿਮਾਰ ਲੋਕ ਨੇ, ਹੈ ਖੁਦਾਵੰਦ, ਤੂੰ ਉਹਨਾਂ ਨੂੰ ਸ਼ਿਫਾ ਦੇ, ਕਿਉਂਕਿ ਤੂੰ ਹੀ ਸ਼ਿਫਾ ਦਾ ਮੰਬਾ ਹੈ। ਤੂੰ ਸਾਡੇ ਗੁਨਾਹਾਂ ਨੂੰ, ਸਾਡੀ ਬਿਮਾਰੀਆਂ ਨੂੰ ਦੂਰ ਕਰ ਦੇ ਤੇ ਸਾਨੂੰ ਮੁਕੰਮਲ ਸ਼ਿਫਾ ਤਾਂ ਫਰਮਾ। ਤੂੰ ਸਾਡੇ ਨਾਲ ਹੋ ਤੇ ਸਾਨੂੰ ਹਰ ਤਰ੍ਹਾਂ ਦੇ ਨਾਲ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਇਸ ਮੁਸੀਬਤ ਨਾਲ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।